ਦੀ ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਪਿਆਰੇ ਅਜ਼ੀਜ਼ੋ, ਇਸ ਬਾਈਬਲ ਧਰਮ ਸ਼ਾਸਤਰ ਦੇ ਅਧਿਐਨ ਪ੍ਰੋਗਰਾਮ ਵਿੱਚ ਮੱਤੀ ਦੀ ਇੰਜੀਲ ਉਸਦੇ 27 ਅਧਿਆਏ ਦਾ ਅਧਿਐਨ ਕਰਨ ਲਈ ਮੈਂ ਆਪ ਦਾ ਸਵਾਗਤ ਕਰਦਾ ਹਾਂ। ਇਸ ਅਧਿਆਏ ਦਾ ਮੁੱਖ ਵਿਸ਼ਾ ਪ੍ਰਭੂ ਯੇਸ਼ੂ ਮਸੀਹ ਜੀ ਦੀ ਸਲੀਬੀ ਮੌਤ ਹੈ। ਅਸੀਂ ਸ਼ੁਭ ਸੰਦੇਸ਼ ਅਨੁਸਾਰ ਇਸ ਦੀ ਕੇਂਦਰੀ ਸੱਚਾਈ ਤੇ ਪਹੁੰਚੇ ਹਾਂ, ਜਿਸ ਨੂੰ ਕਿ ਪੌਲਸ ਰਸੂਲ ਪਹਿਲਾ ਕੋਰਿੰਥੀਆਂ ਦੀ ਪੱਤਰੀ ਉਸਦਾ 15 ਅਧਿਆਏ ਉਸਦੀ 3 ਆਇਤ ਵਿੱਚ ਕਹਿੰਦਾ ਹੈ, ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਸੌਂਪੀ ਵੀ ਹੋਈ, ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡੇ ਪਾਪਾਂ ਦੇ ਕਾਰਨ ਮੋਇਆ। ਅਸੀਂ ਵੇਖਦੇ ਹਾਂ ਕਿ ਮੱਤੀ ਦੀ ਅੰਜੀਲ ਵਿੱਚ ਪ੍ਰਭੂ ਦੇ ਸਲੀਬ ਉੱਤੇ ਦਿੱਤੇ ਜਾਣ ਦਾ ਅਸਲੀ ਲੇਖਾ ਜੋਖਾ ਨਹੀਂ ਹੈ। ਇਸ ਵਿੱਚ ਕਿਸੇ ਵੀ ਸ਼ੁਭ ਸਮਾਚਾਰ ਲਿਖਾਰੀ ਨੇ ਅਜਿਹਾ ਨਹੀਂ ਲਿਖਿਆ। ਉਹਨਾਂ ਨੇ ਸਿਰਫ ਇੰਨਾ ਹੀ ਲਿਖਿਆ ਕਿ ਸਲੀਬ ਦੇ ਇਰਦ ਗਿਰਦ ਕੀ ਵਾਪਰਿਆ। ਉਤਸ਼ਾਹ ਨਾਲ ਭਰਪੂਰ ਲਿਖਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਜਿਵੇਂ ਕਿ ਪਰਮੇਸ਼ਵਰ ਨੇ ਯੇਸ਼ੂ ਦੀ ਜ਼ਿੰਦਗੀ ਦੇ ਅਖੀਰਲੇ 3 ਘੰਟਿਆਂ ਵਿੱਚ ਹਨੇਰੇ ਦਾ ਪਰਦਾ ਪਾ ਦਿੱਤਾ ਹੋਵੇ ਅਤੇ ਕਿਹਾ, ਇਹ ਕੁਝ ਅਜਿਹਾ ਹੈ ਜੋ ਤੁਸੀਂ ਅੱਖੀ ਨਹੀਂ ਤੱਕ ਸਕਦੇ। ਇਹੀ ਮਨੁੱਖ ਦਬਾਅ ਤੋਂ ਪਰੇ ਹੈ, ਦੁੱਖ ਨੂੰ ਨਾਪਿਆ ਨਹੀਂ ਜਾ ਸਕਦਾ। ਇਹ ਸਵਰਗਾਂ ਚ ਵਾਸ ਕਰਨ ਵਾਲੇ ਪਿਤਾ ਪਰਮੇਸ਼ਵਰ ਅਤੇ ਸਲੀਬ ਉੱਤੇ ਚੜ੍ਹੇ ਹੋਏ ਪੁੱਤਰ ਵਿਚਕਾਰ ਸਮਝੌਤਾ ਸੀ। ਸਲੀਬ ਇੱਕ ਜਗਵੇਦੀ ਬਣੀ ਜਿਸ ਉੱਪਰ ਪਰਮੇਸ਼ਵਰ ਦਾ ਮੇਮਣਾ, ਜਿਹੜਾ ਦੁਨੀਆਂ ਦੇ ਪਾਪਾਂ ਨੂੰ ਆਪਣੇ ਸਿਰ ਲੈਂਦਾ ਹੈ, ਬਲੀ ਦਿੱਤਾ ਗਿਆ ਸੀ। ਮੱਤੀ ਦਾ ਸਧਾਰਨ ਬਿਆਨ ਹੈ ਕਿ ਉਹਨਾਂ ਨੇ ਪ੍ਰਭੂ ਨੂੰ ਸਲੀਬ ਉੱਪਰ ਚੜਾ ਦਿੱਤਾ। 27 ਅਧਿਆਏ ਦੀ 1 ਆਇਤ ਵਿੱਚ ਇਸ ਤਰ੍ਹਾਂ ਹੈ, ਜਾਂ ਸਵੇਰ ਹੋਈ ਤਾਂ ਸਾਰੇ ਪ੍ਰਧਾਨ ਯਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯੇਸ਼ੂ ਵਿਰੁੱਧ ਮਤਾ ਪਕਾਇਆ ਜੋ ਉਹਨੂੰ ਜਾਨੋਂ ਮਾਰ ਸੁੱਟਣ। ਉਹਨਾਂ ਨੇ ਯੇਸ਼ੂ ਦੇ ਖਿਲਾਫ਼ ਇੱਕ ਦੋਸ਼ਨਾਮਾ ਤਿਆਰ ਕੀਤਾ ਅਤੇ ਹੁਣ ਉਹ ਉਸਨੂੰ ਉੱਚ ਅਦਾਲਤ ਵਿੱਚ ਲੈ ਜਾਣਗੇ। ਉਹਨਾਂ ਨੇ ਸੋਚਿਆ ਕਿ ਉਹ ਜੋ ਦੋਸ਼ ਚਲਾਉਣ ਜਾ ਰਹੇ ਹਨ ਉਹ ਰੋਮੀ ਅਦਾਲਤ ਵਿੱਚ ਠੀਕ ਤਰ੍ਹਾਂ ਚੱਲੇਗਾ। ਇਸ ਬਾਰੇ 27 ਅਧਿਆਏ ਉਸਦੀ 2 ਆਇਤ ਵਿੱਚ ਲਿਖਿਆ ਗਿਆ ਹੈ, ਅਤੇ ਉਹਨੂੰ ਬੰਨ ਕੇ ਲੈ ਗਏ ਔਰ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ। ਪਿਲਾਤੁਸ ਦਾ ਯਰੂਸ਼ਲਮ ਵਿੱਚ ਇੱਕ ਮਹੱਲ ਸੀ, ਭਾਵੇਂ ਕਿ ਉਸਦਾ ਮੁੱਖ ਅੱਡਾ ਭੂ ਮੱਧ ਸਾਗਰ ਉੱਪਰ ਕੈਸਰੀਆ ਵਿੱਚ ਸੀ। ਉਹ ਫਸਾ ਦੇ ਮੌਕੇ ਯਰੂਸ਼ਲਮ ਵਿੱਚ ਸੀ, ਕਿਉਂਕਿ ਇਹ ਸ਼ਹਿਰ ਉਸ ਵਕਤ ਯਹੂਦੀਆਂ ਦੀ ਭੀੜ ਨਾਲ ਭਰਿਆ ਹੋਇਆ ਸੀ ਜੋ ਕਿ ਉੱਥੇ ਤਿਉਹਾਰ ਲਈ ਆਏ ਹੋਏ ਸਨ, ਅਤੇ ਆਮ ਤੌਰ 'ਤੇ ਅਜਿਹੇ ਮੌਕਿਆਂ 'ਤੇ ਕਾਫ਼ੀ ਹੁੱਲੜਬਾਜ਼ੀ ਹੋ ਜਾਂਦੀ ਸੀ। ਇਸ ਦਾ ਜ਼ਿਕਰ ਮੱਤੀ ਦੀ 27 ਅਧਿਆਏ ਉਸਦੀ 3 ਆਇਤ ਵਿੱਚ ਹੈ, ਤਦ ਯਹੂਦਾ ਜਿਹਨੇ ਉਸਨੂੰ ਫੜਵਾਇਆ ਸੀ ਇਹ ਵੇਖ ਕੇ ਜੋ ਉਸ ਉੱਤੇ ਸਜ਼ਾ ਦਾ ਹੁਕਮ ਹੋ ਗਿਆ ਹੈ ਪਛਤਾਇਆ, ਅਤੇ ਉਹ 30 ਰੁਪਏ ਪ੍ਰਧਾਨ ਯਾਜਕਾਂ ਔਰ ਬਜ਼ੁਰਗਾਂ ਕੋਲ ਮੋੜ ਲਿਆਇਆ। ਤੁਸੀਂ ਵੇਖੋਗੇ ਕਿ ਜਦੋਂ ਯਹੂਦਾ ਆਇਆ ਪ੍ਰਭੂ ਯੇਸੂ ਉੱਥੇ ਸੀ। ਯਹੂਦਾ ਪ੍ਰਭੂ ਯੇਸੂ ਵੱਲ ਨੂੰ ਗੁਨਾਹਾਂ ਦੀ ਮਾਫ਼ੀ ਮੰਗਣ ਲਈ ਕਿਉਂ ਨਹੀਂ ਮੁੜਿਆ? ਅਜਿਹਾ ਕਰਨ ਦੀ ਬਜਾਏ ਉਹਨੇ ਧਾਰਮਿਕ ਹਾਕਮਾਂ ਨੂੰ ਸੰਬੋਧਨ ਕੀਤਾ, ਜਿਸ ਦਾ ਜ਼ਿਕਰ 4 ਆਇਤ ਵਿੱਚ ਇਸ ਤਰ੍ਹਾਂ ਹੈ, ਅਤੇ ਬੋਲਿਆ, ਮੈਂ ਪਾਪ ਕੀਤਾ ਜੋ ਨਿਰਦੋਸ਼ ਜਿੰਦ ਨੂੰ ਫੜਵਾ ਦਿੱਤਾ, ਪਰ ਉਹ ਬੋਲੇ, ਸਾਨੂੰ ਕੀ, ਤੂੰ ਹੀ ਜਾਣ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਅਤੇ ਯਹੂਦਾ ਨੂੰ ਕਿਹਾ, ਤੂੰ ਯੇਸ਼ੂ ਨੂੰ ਫੜਵਾਉਣ ਦਾ ਕੰਮ ਕੀਤਾ ਜੋ ਕਿ ਅਸੀਂ ਕਰਵਾਉਣਾ ਚਾਹੁੰਦੇ ਸੀ। ਅਸੀਂ ਤੇਰਾ ਮਿਹਨਤਨਾਮਾ ਦੇ ਦਿੱਤਾ ਅਤੇ ਸਾਨੂੰ ਤੇਰੀ ਹੋਰ ਲੋੜ ਨਹੀਂ ਹੈ। 5 ਆਇਤ ਵਿੱਚ ਲਿਖਿਆ ਹੈ, ਅਤੇ ਉਹ ਉਹਨਾਂ ਰੁਪਿਆਂ ਨੂੰ ਹੈਕਲ ਵਿੱਚ ਸੁੱਟ ਕੇ ਚੱਲਿਆ ਗਿਆ ਔਰ ਜਾ ਕੇ ਆਪੇ ਫਾਹਾ ਲੈ ਲਿਆ। ਇਹ ਆਦਮੀ ਅਗਰ ਪ੍ਰਭੂ ਯੇਸ਼ੂ ਵੱਲ ਨੂੰ ਜਾਂਦਾ ਤਾਂ ਬਖਸ਼ ਦਿੱਤਾ ਜਾਂਦਾ। ਅੱਗੇ 6 ਆਇਤ ਵਿੱਚ ਅਸੀਂ ਲਿਖਦੇ ਹਾਂ, ਅਤੇ ਪ੍ਰਧਾਨ ਯਾਜਕਾਂ ਨੇ ਰੁਪਏ ਲੈ ਕੇ ਆਖਿਆ, ਜੋ ਇਹਨਾਂ ਨੂੰ ਖਜ਼ਾਨੇ ਵਿੱਚ ਪਾਉਣਾ ਯੋਗ ਨਹੀਂ, ਕਿਉਂਕਿ ਇਹ ਲਹੂ ਦਾ ਮੁੱਲ ਹੈ। ਉਹ ਕਿੰਨੇ ਪਵਿੱਤਰ ਹਨ, ਉਹ ਇਸ ਪੈਸੇ ਨੂੰ ਖਜ਼ਾਨੇ ਵਿੱਚ ਪਾਉਣ ਯੋਗ ਨਹੀਂ ਮੰਨਦੇ, ਕਿਉਂਕਿ ਖੂਨ ਦੇ ਮੁੱਲ ਦੀ ਕਮਾਈ ਹੈ। ਇਸ ਬਾਰੇ 7 ਅਤੇ 8 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਤਾਂ ਉਹਨਾਂ ਨੇ ਮਤਾ ਕਰਕੇ ਉਹਨਾਂ ਨਾਲ ਇੱਕ ਘੁਮਿਆਰ ਦਾ ਖੇਤ ਪਰਦੇਸੀਆਂ ਦੇ ਦੱਬਣ ਲਈ ਮੁੱਲ ਲਿਆ। ਇਸ ਕਾਰਨ ਉਹ ਖੇਤ ਅੱਜ ਤੀਕਰ ਲਹੂ ਦਾ ਖੇਤ ਕਹਾਉਂਦਾ ਹੈ। ਇਹ ਭਵਿੱਖਬਾਣੀ ਦੀ ਇੱਕ ਵਰਣਨਯੋਗ ਪੂਰਤੀ ਹੈ। 9 ਤੋਂ 10 ਆਇਤ ਵਿੱਚ ਇੰਝ ਕਿਹਾ ਗਿਆ ਹੈ, ਤਦ ਜਿਹੜਾ ਵਚਨ ਜਰਮਿਆ ਨਵੀ ਦੀ ਰਾਹੀਂ ਕਿਹਾ ਗਿਆ ਸੀ ਪੂਰਾ ਹੋਇਆ, ਕਿ ਉਹਨਾਂ ਨੇ 30 ਰੁਪਏ ਲਏ, ਅਰਥਾਤ ਉਸਦਾ ਮੁੱਲ ਜਿਹਦਾ ਇਸਰਾਇਲ ਦੇ ਵੰਸ਼ ਵਿੱਚੋਂ ਕਿੰਨਿਆਂ ਨੇ ਮੁੱਲ ਠਹਿਰਾਇਆ, ਅਤੇ ਉਹਨਾਂ ਨੂੰ ਘੁਮਿਆਰ ਦੇ ਖੇਤ ਦੇ ਬਦਲੇ ਦਿੱਤਾ, ਜਿਵੇਂ ਪ੍ਰਭੂ ਨੇ ਮੈਨੂੰ ਆਗਿਆ ਦਿੱਤੀ। ਅੱਗੇ ਅਸੀਂ ਦੇਖਦੇ ਹਾਂ ਕਿ ਇਸ ਭਵਿੱਖਬਾਣੀ ਵਿੱਚ ਇਸ਼ਾਰਾ ਤੁਸੀਂ ਜਰਮਿਆ ਦੀ 18 अध्याय उसकी 1 ਤੋਂ 4 ਆਇਤ ਅਤੇ ਜਕਰਿਆ ਨਵੀ ਦੀ ਪੁਸਤਕ ਉਸਦਾ 11 ਅਧਿਆਇ 12 ਅਤੇ 13 ਆਇਤ ਵਿੱਚ ਵੀ ਵੇਖ ਸਕਦੇ ਹੋ। ਪ੍ਰਭੂ ਯੇਸ਼ੂ ਨੇ ਯਹੂਦਾ ਨੂੰ ਇੱਕ ਮੌਕਾ ਹੋਰ ਦਿੱਤਾ ਕਿ ਉਹ ਉਸ ਕੋਲ ਵਾਪਸ ਆਵੇ ਗੱਤਸਮਨੀ ਦੇ ਬਾਗ ਵਿੱਚ ਅਤੇ ਉਸਨੇ ਕਿਹਾ, ਦੋਸਤ ਤੁਸੀਂ ਕਿੱਥੋਂ ਆਏ ਹੋ? ਅਤੇ ਇਸ ਆਖਰੀ ਮੌਕੇ ਤੇ ਵੀ ਯਹੂਦਾ ਪ੍ਰਭੂ ਯੇਸ਼ੂ ਵੱਲ ਆ ਸਕਦਾ ਸੀ ਅਤੇ ਮੁਆਫ ਵੀ ਪਾ ਸਕਦਾ ਸੀ। ਅੱਗੇ ਅਸੀਂ ਦੇਖਦੇ ਹਾਂ 11 ਆਇਤ ਵਿੱਚ ਦੱਸਿਆ ਗਿਆ ਹੈ ਕਿ ਯੇਸ਼ੂ ਹਾਕਮ ਦੇ ਸਾਹਮਣੇ ਖੜਾ ਸੀ ਔਰ ਹਾਕਮ ਨੇ ਉਸ ਤੋਂ ਇਹ ਪੁੱਛਿਆ, ਭਲਾ ਯਹੂਦੀਆਂ ਦਾ ਪਾਤਸ਼ਾਹ ਤੂੰ ਹੈ? ਯੇਸ਼ੂ ਨੇ ਉਹਨੂੰ ਆਖਿਆ, ਤੂੰ ਸੱਤ ਆਖਿਆ ਹੈ। ਤੁਸੀਂ ਦੇਖਦੇ ਹੋ ਕਿ ਧਾਰਮਿਕ ਹਾਕਮ ਯੇਸ਼ੂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮਹਾਨ ਯਾਚਕ ਪ੍ਰਭੂ ਨੂੰ ਸਵਾਲ ਦਵਾਉਂਦਾ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਉਹ ਮਸੀਹੀ ਹੈ, ਪਰਮੇਸ਼ਵਰ ਦਾ ਪੁੱਤਰ? ਯੇਸ਼ੂ ਕਹਿੰਦਾ ਹੈ ਕਿ ਹਾਂ, ਮੈਂ ਹਾਂ। ਇਸ ਸੰਬੰਧ ਵਿੱਚ 64 ਆਇਤ ਵਿੱਚ ਵੀ ਅਸੀਂ ਵੇਖਦੇ ਹਾਂ ਯੇਸ਼ੂ ਤੇ ਯਹੂਦੀਆਂ ਦਾ ਰਾਜਾ ਹੋਣ ਦਾ ਦਾਅਵਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਯੇਸ਼ੂ ਦਾ ਇਸ ਇਲਜ਼ਾਮ ਬਾਰੇ ਜਵਾਬ ਸੀ, ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੀ ਹੈ। ਅੱਗੇ ਅਸੀਂ 12 ਆਇਤ ਵਿੱਚ ਇਹ ਲਿਖਿਆ ਹੋਇਆ ਦੇਖਦੇ ਹਾਂ, ਜਦ ਪ੍ਰਧਾਨ ਯਾਜਕ ਅਤੇ ਬਜ਼ੁਰਗ ਉਸ ਉੱਤੇ ਦੋਸ਼ ਲਾਉਂਦੇ ਸਨ, ਉਹ ਕੁਝ ਜਵਾਬ ਨਹੀਂ ਸੀ ਦਿੰਦਾ। ਉਹਨਾਂ ਨੇ ਕਈ ਖਾਸ ਝੂਠੇ ਦੋਸ਼ ਪ੍ਰਭੂ ਦੇ ਖਿਲਾਫ ਲਗਾਏ ਅਤੇ ਪ੍ਰਭੂ ਨੇ ਉਹਨਾਂ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ। ਅੱਗੇ 13 ਅਤੇ 14 ਆਇਤ ਵਿੱਚ ਲਿਖਿਆ ਹੈ, ਤਦ ਪਿਲਾਤੂਸ ਨੇ ਉਹਨੂੰ ਕਿਹਾ, ਤੂੰ ਸੁਣਦਾ ਨਹੀਂ ਜੋ ਇਹ ਤੇਰੇ ਵਿਰੁੱਧ ਕਿੰਨੀਆਂ ਉਗਾਈਆਂ ਦਿੰਦੇ ਹਨ? ਪਰ ਉਸ ਨੇ ਉਹਨੂੰ ਇੱਕ ਗੱਲ ਦਾ ਵੀ ਜਵਾਬ ਨਾ ਦਿੱਤਾ, ਇੱਥੋਂ ਤੀਕ ਜੋ ਹਾਕਮ ਨੇ ਬਹੁਤ ਅਚਰਜ ਮੰਨਿਆ। 15 ਅਤੇ 16 ਆਇਤ ਵਿੱਚ ਕਿਹਾ ਹੈ, ਅਤੇ ਹਾਕਮ ਦਾ ਇਹ ਦਸਤੂਰ ਸੀ ਜੋ ਉਸ ਤਿਉਹਾਰ ਨੂੰ ਲੋਕਾਂ ਦੀ ਖਾਤਰ ਇੱਕ ਕੈਦੀ ਜਿਹਨੂੰ ਉਹ ਚਾਹੁੰਦੇ ਸਨ ਛੱਡਦਾ ਹੁੰਦਾ ਸੀ, ਪਰ ਉਸ ਵੇਲੇ ਉਹਨਾਂ ਦਾ ਬਾਰਾਬਾ ਕਰਕੇ ਨਾਮੀ ਇੱਕ ਕੈਦੀ ਸੀ। ਪਿਲਾਤੁਸ ਨੇ ਮਹਿਸੂਸ ਕੀਤਾ ਕਿ ਧਾਰਮਿਕ ਹਾਕਮਾਂ ਦਾ ਮੌਤ ਦੀ ਸਜ਼ਾ ਦਵਾਉਣ ਦਾ ਕੋਈ ਆਧਾਰ ਨਹੀਂ ਹੈ। ਯੇਸ਼ੂ ਨੇ ਰੋਮ ਦੇਸ਼ ਦੇ ਖਿਲਾਫ ਬਗਾਵਤ ਨਹੀਂ ਕੀਤੀ ਸੀ, ਕਿਉਂਕਿ ਪਿਲਾਤੁਸ ਦੀ ਇਹ ਆਦਤ ਸੀ ਫਸਾ ਦੇ ਤਿਉਹਾਰ ਤੇ ਉਹ ਇੱਕ ਯਹੂਦੀ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ। ਉਹ ਭੀੜ ਨੂੰ ਚੁਣਨ ਲਈ ਕਹੇਗਾ ਕਿ ਯੇਸ਼ੂ ਜਾਂ ਕਿ ਬਹੁਤ ਬਦਨਾਮ ਕੈਦੀ ਬਾਰਾਬਾ ਨੂੰ ਛੱਡਿਆ ਜਾਵੇ, ਜਿਵੇਂ ਕਿ 17 ਆਇਤ ਵਿੱਚ ਕਿਹਾ ਗਿਆ ਹੈ। ਸੋ ਜਾਂ ਉਹ ਇਕੱਠੇ ਹੋਏ ਤਾਂ ਪਿਲਾਤੁਸ ਨੇ ਉਹਨਾਂ ਨੂੰ ਆਖਿਆ, ਤੁਸੀਂ ਕਿਹਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖਾਤਰ ਛੱਡ ਦਿਆਂ, ਬਾਰਾਬਾ ਨੂੰ ਜਾਂ ਯੇਸ਼ੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ? ਪਿਲਾਤੁਸ ਨੇ ਸੋਚਿਆ ਸੀ ਕਿ ਭੀੜ ਦੇ ਲੋਕ ਯਕੀਨਨ ਯੇਸ਼ੂ ਨੂੰ ਛੱਡਣ ਲਈ ਕਹਿਣਗੇ। ਇਸ ਸੰਬੰਧ ਵਿੱਚ ਮਤੀ 27 ਦੇ 18 ਆਇਤ ਵਿੱਚ ਦਰਜ ਹੈ, ਕਿਉਂਕਿ ਉਹ ਜਾਣਦਾ ਸੀ ਕਿ ਉਹਨਾਂ ਉਸ ਨੂੰ ਖਾਰ ਦੇ ਮਾਰੇ ਹਵਾਲੇ ਕੀਤਾ ਸੀ। ਪਿਲਾਤੁਸ ਇੱਕ ਚਲਾਕ ਰਾਜਨੀਤਿਕ ਨੇਤਾ ਸੀ। ਉਸਦੀ ਤਾਈਦ ਮਤੀ 27 ਦੇ ਉਸਦੀ 19 ਆਇਤ ਵਿੱਚ ਇਸ ਤਰ੍ਹਾਂ ਹੈ, ਜਦ ਉਹ ਅਦਾਲਤ ਦੀ ਗੱਦੀ ਉੱਤੇ ਬੈਠਾ ਹੋਇਆ ਸੀ, ਉਹਦੀ ਪਤਨੀ ਨੇ ਉਹਨੂੰ ਅਖਵਾ ਭੇਜਿਆ, ਜੋ ਤੂੰ ਉਸ ਧਰਮੀ ਨਾਲ ਕੁਝ ਵਾਸਤਾ ਨਾ ਰੱਖ, ਕਿਉਂਕਿ ਮੈਂ ਅੱਜ ਸੁਪਨੇ ਵਿੱਚ ਉਸਦੇ ਕਾਰਨ ਵੱਡਾ ਦੁੱਖ ਡਿੱਠਾ ਹੈ। ਧਾਰਮਿਕ ਹੁਕਮਰਾਨ ਖੁਦ ਚਲਾਕ ਰਾਜਨੇਤਾ ਵੀ ਸਨ। ਉਹਨਾਂ ਨੇ ਲੋਕਾਂ ਵਿੱਚ ਉੱਚੀ ਆਵਾਜ਼ ਉਡਾ ਦਿੱਤੀ ਕਿ ਬਾਰਾਬਾ ਨੂੰ ਬਚਾ ਲਵੋ ਤੇ ਯੇਸ਼ੂ ਨੂੰ ਖਤਮ ਕਰ ਦਿਓ। 20 ਆਇਤ ਵਿੱਚ ਇਸ ਤਰ੍ਹਾਂ ਦਰਜ ਹੈ, ਪਰ ਪ੍ਰਧਾਨ ਯਾਜਕਾਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਅਭਾਰਿਆ, ਜੋ ਬਾਰਾਬਾ ਨੂੰ ਮੰਗੋ ਅਤੇ ਯੇਸ਼ੂ ਦਾ ਨਾਸ ਕਰੋ। ਅੱਗੇ 21 ਆਇਤ ਵਿੱਚ ਕਿਹਾ ਗਿਆ ਹੈ, ਫਿਰ ਹਾਕਮ ਨੇ ਅੱਗੋਂ ਉਹਨਾਂ ਨੂੰ ਆਖਿਆ, ਤੁਸੀਂ ਦੋਹਾਂ ਵਿੱਚੋਂ ਕਿਹਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੀ ਖਾਤਰ ਛੱਡ ਦਿਆਂ? ਉਹ ਬੋਲੇ, ਬਾਰਾਬਾ ਨੂੰ। ਭੀੜ ਦਾ ਉੱਪਰਲਾ ਬਿਆਨ ਸੁਣ ਕੇ ਪਿਲਾਤੁਸ ਹੈਰਾਨ ਰਹਿ ਗਿਆ। ਉਸਨੂੰ ਪਤਾ ਨਹੀਂ ਸੀ ਕਿ ਧਰਮ ਇੰਨਾ ਨੀਵਾਂ ਝੁਕ ਸਕਦਾ ਹੈ। 22 ਆਇਤ ਵਿੱਚ ਅੱਗੇ ਦੇਖੋ, ਪਿਲਾਤੁਸ ਨੇ ਉਹਨਾਂ ਨੂੰ ਕਿਹਾ, ਫਿਰ ਯੇਸ਼ੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ ਮੈਂ ਕੀ ਕਰਾਂ? ਉਹ ਸਭ ਬੋਲੇ, ਸਲੀਬ ਦਿਓ। ਖਿਆਲ ਕਰੋ ਕਿ ਇੱਕ ਰੋਮੀ ਜੱਜ ਭੀੜ ਦੇ ਲੋਕਾਂ ਤੋਂ ਪੁੱਛ ਰਿਹਾ ਹੈ ਕਿ ਉਹ ਕੈਦੀ ਨਾਲ ਕਿਸ ਤਰ੍ਹਾਂ ਨਿਪਟੇ। ਪਿਲਾਤੁਸ ਨੂੰ ਜੱਜ ਹੋਣ ਦੇ ਨਾਤੇ ਆਪ ਫੈਸਲਾ ਕਰਨਾ ਚਾਹੀਦਾ ਸੀ। ਯੂਹੰਨਾ ਦੀ ਅੰਜੀਲ ਵੀ ਇਸ ਪ੍ਰਸੰਗ ਵਿੱਚ ਦੱਸਦੀ ਹੈ ਕਿ ਪਿਲਾਤੁਸ ਯੇਸ਼ੂ ਨੂੰ ਬਾਰ ਬਾਰ ਅਪੀਲ ਕਰਦਾ ਹੈ ਕਿ ਉਹ ਉਸ ਨਾਲ ਸਹਿਯੋਗ ਕਰੇ ਤਾਂ ਉਹ ਪ੍ਰਭੂ ਨੂੰ ਮਾਫ਼ ਕਰ ਸਕਦਾ ਹੈ ਅਤੇ ਆਪਣੀ ਕੁਰਸੀ ਦੀ ਮਰਿਆਦਾ ਕਾਇਮ ਰੱਖ ਸਕਦਾ ਹੈ। ਪਰ ਯੇਸ਼ੂ ਨੇ ਆਪਣੇ ਬਚਾਅ ਲਈ ਕੁਝ ਨਾ ਕਿਹਾ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਮੁਕੱਦਮੇ ਵਿੱਚ ਪਿਲਾਤੁਸ 'ਤੇ ਕੇਸ ਚੱਲ ਰਿਹਾ ਹੈ ਤੇ ਯਿਸੂ ਜੱਜ ਹੈ। ਪਿਲਾਤੁਸ ਪ੍ਰਭੂ ਦੇ ਹੱਕ ਵਿੱਚ ਫੈਸਲਾ ਕਰਨਾ ਚਾਹੁੰਦਾ ਸੀ, ਪਰ ਲੋਕ ਅਜਿਹਾ ਕਰਨ ਦੇ ਹੱਕ ਵਿੱਚ ਨਹੀਂ ਸਨ। ਅੱਗੇ 23 ਆਇਤ ਦੇ ਵਚਨ ਹਨ, ਪਰ ਉਸਨੇ ਆਖਿਆ ਉਹਨੇ ਕੀ ਬੁਰਿਆਈ ਕੀਤੀ ਹੈ, ਪਰ ਉਹਨਾਂ ਨੇ ਹੋਰ ਵੀ ਡੰਡ ਪਾ ਕੇ ਆਖਿਆ ਇਹਨੂੰ ਸਲੀਬ ਦਿਓ। ਲੋਕਾਂ ਦੀ ਭੀੜ ਕੋਲ ਕਦੇ ਕੋਈ ਠੋਸ ਵਜ੍ਹਾ ਨਹੀਂ ਹੁੰਦੀ। ਇਸ ਦੀ ਪੁਸ਼ਟੀ ਲਈ 24 ਆਇਤ ਵਿੱਚ ਇਸ ਤਰ੍ਹਾਂ ਹੈ, ਤਦ ਪਿਲਾਤੁਸ ਨੇ ਵੇਖਿਆ ਜੋ ਕੁਝ ਨਹੀਂ ਬਣਦਾ ਸਗੋਂ ਹੋਰ ਵੀ ਰੌਲਾ ਪੈਂਦਾ ਜਾਂਦਾ ਹੈ। ਤਦ ਉਹਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਕਿਹਾ, ਮੈਂ ਇਸ ਦੇ ਲਹੂ ਤੋਂ ਨਿਰਦੋਸ਼ ਹਾਂ, ਤੁਸੀਂ ਜਾਣੋ। ਪਿਲਾਤੁਸ ਨੇ ਪਾਣੀ ਦਾ ਤਸਲਾ ਮੰਗਵਾਇਆ ਅਤੇ ਆਪਣੇ ਹੱਥ ਧੋਤੇ ਅਤੇ ਇਹ ਐਲਾਨ ਕੀਤਾ ਕਿ ਉਸਦਾ ਯੇਸ਼ੂ ਨੂੰ ਸਜ਼ਾ ਦੇਣ ਨਾਲ ਕੋਈ ਵਾਸਤਾ ਨਹੀਂ। ਪਰ ਇਹ ਇੰਨਾ ਆਸਾਨ ਨਹੀਂ ਹੈ। ਭਾਵੇਂ ਪਿਲਾਤੁਸ ਨੇ ਆਪਣੇ ਹੱਥ ਧੋਤੇ, ਪਰੰਤੂ ਕਲੀਸੀਆ ਦੇ ਸਭ ਤੋਂ ਪੁਰਾਣੇ ਵਿਸ਼ਵਾਸ ਦੇ ਇਕਰਾਰ ਵਿੱਚ ਇਹ ਸ਼ਬਦ ਦਰਜ ਹਨ, ਲਿਖਿਆ ਗਿਆ ਹੈ, ਪਿਲਾਤੁਸ ਦੁਆਰਾ ਸਲੀਬ ਦਿੱਤਾ ਗਿਆ। ਯੇਸ਼ੂ ਦਾ ਖੂਨ ਉਹਦੇ ਹੱਥਾਂ ਨੂੰ ਲੱਗਾ ਹੋਇਆ ਸੀ, ਭਾਵੇਂ ਜਿੰਨੀ ਵਾਰੀ ਮਰਜ਼ੀ ਉਸਨੇ ਹੱਥਾਂ ਨੂੰ ਧੋਤਾ। 25 ਆਇਤ ਵਿੱਚ ਇਸ ਤਰ੍ਹਾਂ ਦਰਜ ਹੈ, ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, ਉਸਦਾ ਲਹੂ ਸਾਡੇ ਉੱਤੇ ਔਰ ਸਾਡੀ ਔਲਾਦ ਉੱਪਰ ਹੋਵੇ। ਅੱਗੇ ਚੱਲ ਕੇ 26 ਆਇਤ ਵਿੱਚ ਦੇਖਦੇ ਹਾਂ, ਤਦ ਉਸਨੇ ਬਾਰਾਬਾ ਨੂੰ ਉਹਨਾਂ ਦੀ ਖਾਤਰ ਛੱਡ ਦਿੱਤਾ, ਪਰ ਯੇਸ਼ੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜਾਉਣ ਲਈ ਹਵਾਲੇ ਕੀਤਾ। ਪਿਲਾਤੁਸ ਝੁਕਣ ਲਈ ਆਪ ਤਿਆਰ ਸੀ। ਉਸਨੂੰ ਕੋਈ ਫੈਸਲਾ ਕਰਨਾ ਹੀ ਪੈਣਾ ਸੀ ਅਤੇ ਉਹਦਾ ਫੈਸਲਾ ਤਿਆਗਣ ਦਾ ਸੀ। ਇਸ ਤੋਂ ਅੱਗੇ ਮਤੀ ਦੀ ਇੰਜੀਲ ਉਸਦਾ 27 ਅਧਿਆਇ ਉਸਦੀ 27 ਆਇਤ ਵਿੱਚ ਲਿਖਿਆ ਹੈ, ਤਦ ਹਾਕਮ ਦੇ ਸਿਪਾਹੀਆਂ ਨੇ ਯੇਸ਼ੂ ਨੂੰ ਦੀਵਾਨ ਖਾਨੇ ਵਿੱਚ ਲੈ ਜਾ ਕੇ ਸਾਰਾ ਜਥਾ ਉਹਦੇ ਕੋਲ ਇਕੱਠਾ ਕੀਤਾ। ਸਿਪਾਹੀ ਯੇਸ਼ੂ ਜੀ ਨਾਲ ਆਪਣੀ ਮਨਮਰਜ਼ੀ ਦਾ ਸਲੂਕ ਕਰਨ ਲਈ ਆਜ਼ਾਦ ਸਨ। ਪ੍ਰਭੂ ਇਸ ਜ਼ਾਲਮ ਭੀੜ ਲਈ ਖਿਡੌਣਾ ਮਾਤਰ ਬਣ ਕੇ ਰਹਿ ਗਿਆ ਸੀ। ਇਸ ਦਾ ਜ਼ਿਕਰ ਅੱਗੇ 28 ਅਤੇ 29 ਆਇਤ ਵਿੱਚ ਹੈ, ਅਤੇ ਉਹਦੇ ਕੱਪੜੇ ਲਾ ਕੇ ਕਿਰਮਚੀ ਚੋਗਾ ਉਹਨੂੰ ਪੁਆਇਆ ਅਤੇ ਉਹਨਾਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਹਦੇ ਸਿਰ ਉੱਤੇ ਰੱਖਿਆ ਅਤੇ ਇੱਕ ਕਾਨਾ ਉਹਦੇ ਸੱਜੇ ਹੱਥ ਵਿੱਚ ਦਿੱਤਾ ਔਰ ਉਹਦੇ ਸਾਹਮਣੇ ਗੋਡੇ ਨਿਵਾਏ ਅਤੇ ਉਹਨੂੰ ਠੱਠਾ ਕਰਕੇ ਆਖਿਆ, ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ। ਉਹਨਾਂ ਨੇ ਪ੍ਰਭੂ ਨਾਲ ਜੋ ਕੀਤਾ ਉਹ ਭੈਭੀਤ ਕਰਨ ਵਾਲਾ ਸੀ। ਇਸ ਦਾ ਜ਼ਿਕਰ ਅੱਗੇ 30 ਆਇਤ ਵਿੱਚ ਇਸ ਤਰ੍ਹਾਂ ਹੈ, ਅਤੇ ਉਹਨਾਂ ਨੇ ਉਸ ਉੱਤੇ ਝੁਕਿਆ ਔਰ ਉਹ ਕਾਨਾ ਲੈ ਕੇ ਉਹਦੇ ਸਿਰ ਦੇ ਉੱਤੇ ਮਾਰਿਆ। ਸਿਪਾਹੀਆਂ ਨੇ ਇਸ ਮੌਕੇ ਸਜ਼ਾ ਮਸਤੀ ਪ੍ਰਭੂ ਯੇਸ਼ੂ ਨਾਲ ਸਲੀਬ 'ਤੇ ਦੇਣ ਤੋਂ ਪਹਿਲਾਂ ਕਾਫ਼ੀ ਕੀਤੀ। ਉਹਨਾਂ ਨੇ ਜ਼ਾਲਮਾਨਾ ਰੋਮੀ ਖੇਡਾਂ ਉਸ ਨਾਲ ਖੇਡੀਆਂ ਅਤੇ ਉਹ ਪ੍ਰਭੂ ਯੇਸ਼ੂ ਇੰਨਾ ਬੇਪਛਾਣ ਹੋ ਗਿਆ ਸੀ ਕਿ ਤੁਸੀਂ ਉਸਨੂੰ ਪਛਾਣ ਨਹੀਂ ਕਰ ਸਕਦੇ ਸੀ। ਇਸ ਬਾਰੇ ਇਸ਼ਾਇਆ ਨਬੀ ਉਸਦਾ 52 ਅਧਿਆਏ ਅਤੇ ਉਸਦੀ 14 ਆਇਤ ਵਿੱਚ ਵੀ ਜ਼ਿਕਰ ਹੈ। ਅੱਗੇ 31 ਅਤੇ 32 ਆਇਤ ਵਿੱਚ ਦੱਸਿਆ ਗਿਆ ਹੈ, ਜਦ ਉਹਨੂੰ ਠੱਠਾ ਕਰ ਹਟੇ ਤਦ ਉਹਨਾਂ ਨੇ ਉਹ ਚੋਗਾ ਉਹਦੇ ਉੱਤੋਂ ਲਾ ਲਿਆ ਔਰ ਉਹਦੇ ਕੱਪੜੇ ਉਹਨੂੰ ਪੁਆਏ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਉਹਨੂੰ ਲੈ ਗਏ। ਜਦ ਉਹ ਬਾਹਰ ਜਾਂਦੇ ਸਨ, ਉਹਨਾਂ ਨੇ ਸ਼ਮਾਉਨ ਨਾਮੇ ਇੱਕ ਕੁਰੇਨੀ ਆਦਮੀ ਨੂੰ ਲੱਭਿਆ, ਉਹਨੂੰ ਵਿਗਾਰੇ ਫੜਿਆ ਭਈ ਉਹਦੀ ਸਲੀਬ ਚੁੱਕ ਕੇ ਲੈ ਚੱਲੇ। ਯੇਸ਼ੂ ਨੂੰ ਨਿਰਾਦਰੀ ਅਤੇ ਨਾ ਦੱਸਣ ਯੋਗ ਤਸੀਹੇ ਸਹਿਣੇ ਪਏ, ਇਸੇ ਕਰਕੇ ਉਹ ਆਪਣੀ ਸਲੀਬ ਵੀ ਚੁੱਕ ਕੇ ਲੈ ਜਾਣ ਦੇ ਕਾਬਲ ਨਹੀਂ ਸੀ। ਅੱਗੇ 33 ਆਇਤ ਦੇ ਅਨੁਸਾਰ, ਜਾਂ ਉਸ ਥਾਂ ਵਿੱਚ ਆਏ ਜਿਹਦਾ ਨਾਂ ਗੁਲਗਥਾ ਅਰਥਾਤ ਖੋਪਰੀ ਦਾ ਨਾਂ ਸੀ। ਇਸ ਵਕਤ ਤੋਂ ਬਾਅਦ ਅਤੇ ਜੋ ਕਾਰਨਾਮੇ ਯਰੂਸ਼ਲਮ ਸ਼ਹਿਰ ਵਿੱਚ ਵਾਪਰੇ ਅਤੇ ਇਹ ਅੰਦਾਜ਼ਾ ਲਗਾਉਣਾ ਕਠਿਨ ਹੈ, ਪਰੰਤੂ ਗੌਰਡਨ ਦੀ ਚੋਣ ਬਾਈਬਲ ਦੀਆਂ ਆਇਤਾਂ ਵਿਚਲੀ ਗੋਲਗੋਥਾ ਦੇ ਵਿਚਕਾਰ ਅਨੁਸਾਰ ਠੀਕ ਹੀ ਹੈ। ਇਹ ਥਾਂ ਖੋਪੜੀ ਦੇ ਆਕਾਰ ਜਾਂ ਸ਼ਕਲ ਦਾ ਹੈ। ਅੱਗੇ 34 ਆਇਤ ਵਿੱਚ ਇੰਜ ਹੈ, ਤਾਂ ਉਹਨਾਂ ਨੇ ਪਿੱਤ ਦੇ ਨਾਲ ਮਿਲਾਈ ਹੋਈ ਦਾਖ ਰਸ ਉਸਨੂੰ ਪੀਣ ਲਈ ਦਿੱਤੀ, ਪਰ ਉਸਨੇ ਚੱਖ ਕੇ ਉਹਨੂੰ ਪੀਣਾ ਨਾ ਚਾਹਿਆ। ਇਸ ਸੰਬੰਧ ਵਿੱਚ ਜ਼ਬੂਰਾਂ ਦੀ ਪੋਥੀ ਉਸਦਾ 29 ਜ਼ਬੂਰ ਤੇ 21 ਆਇਤ ਵਿੱਚ ਲਿਖਿਆ ਹੈ, ਉਹਨਾਂ ਨੇ ਖਾਣ ਲਈ ਮੈਨੂੰ ਪਿੱਤ ਦਿੱਤਾ ਅਤੇ ਤ੍ਰੇਹ ਦੇ ਵੇਲੇ ਮੈਨੂੰ ਸਿਰਕਾ ਪਿਲਾਇਆ। ਅੱਗੇ 35 ਆਇਤ ਵਿੱਚ ਜ਼ਿਕਰ ਹੈ, ਤਾਂ ਉਹਨਾਂ ਉਹਨੂੰ ਸਲੀਬ ਉੱਤੇ ਚੜ੍ਹਾਇਆ ਅਤੇ ਗੁਣੇ ਪਾ ਕੇ ਉਹਦੇ ਕੱਪੜੇ ਵੰਡ ਲਏ। ਇਸੇ ਸੰਬੰਧ ਵਿੱਚ ਇੱਕ ਹੋਰ ਭਵਿੱਖਬਾਣੀ ਜ਼ਬੂਰ 22 ਅਤੇ ਉਸਦੀ 18 ਆਇਤ ਵਿੱਚ ਹੈ, ਉਹ ਮੇਰੇ ਕੱਪੜੇ ਆਪੋ ਵਿੱਚ ਵੰਡ ਲੈਂਦੇ ਹਨ ਅਤੇ ਮੇਰੇ ਲਿਬਾਸ ਉੱਤੇ ਗੁਣਾ ਪਾਉਂਦੇ ਹਨ। ਅੱਗੇ 36 ਆਇਤ ਵਿੱਚ ਔਰ ਬੈਠ ਕੇ ਉੱਥੇ ਉਹਦੀ ਰਾਖੀ ਕਰਨ ਲੱਗੇ। ਅਸੀਂ ਇੱਥੇ ਵੇਖਦੇ ਹਾਂ ਕਿ ਮਨੁੱਖਤਾ ਆਪਣੀ ਸਭ ਤੋਂ ਨੀਵੀਂ ਡੂੰਘਾਈ ਤੱਕ ਅਪੜ ਗਈ ਹੈ। ਇਹ ਇਸ ਕਰਕੇ ਹੈ ਕਿਉਂਕਿ ਉਸ ਭੀੜ ਵਿੱਚ ਜੋ ਲੋਕ ਸ਼ਾਮਿਲ ਸਨ ਉਹਨਾਂ ਵਿੱਚ ਅਜਿਹੇ ਮਹਾਂਪੁਰਸ਼ ਵੀ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਪਾਪੀਆਂ ਦਾ ਸਰਦਾਰ ਆਖਿਆ ਸੀ। ਅੱਗੇ 27 ਤੋਂ 34 ਆਇਤ ਵਿੱਚ ਬਿਆਨ ਕੀਤਾ ਹੋਇਆ ਹੈ, ਉਹਨਾਂ ਨੇ ਉਹਦੇ ਸਿਰ ਦੇ ਉਤਾਹਾਂ ਕਰਕੇ ਉਹਦੀ ਦੋਸ਼ ਪੱਤਰੀ ਲਾਈ, ਇਹ ਯੇਸ਼ੂ ਯਹੂਦੀਆਂ ਦਾ ਰਾਜਾ ਹੈ। ਉਸ ਵੇਲੇ ਉਹਦੇ ਨਾਲ ਦੋ ਡਾਕੂ ਸਲੀਬ ਉੱਤੇ ਚੜਾਏ ਗਏ, ਇੱਕ ਸੱਜੇ ਅਤੇ ਇੱਕ ਖੱਬੇ ਪਾਸੇ, ਅਤੇ ਆਉਣ ਜਾਣ ਵਾਲੇ ਉਹਨੂੰ ਤਾਨੇ ਮਾਰ ਕੇ ਅਤੇ ਸਿਰ ਹਿਲਾ ਕੇ ਕਹਿਣ ਲੱਗੇ, ਤੂੰ ਜਿਹੜਾ ਹੈਕਲ ਨੂੰ ਉਡਾ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੈਂ, ਆਪਣੇ ਆਪ ਨੂੰ ਬਚਾ ਲੈ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਸਲੀਬ ਉੱਤੋਂ ਉੱਤਰ। ਉਹਨਾਂ ਲੋਕਾਂ ਨੂੰ ਗਿਆਨ ਨਹੀਂ ਸੀ ਕਿ ਕਿਉਂਕਿ ਉਹ ਪਰਮੇਸ਼ਰ ਦਾ ਪੁੱਤਰ ਹੈ ਇਸ ਕਰਕੇ ਉਹ ਸਲੀਬ ਤੋਂ ਉਤਰੇਗਾ ਨਹੀਂ। ਇਸ ਵਕਤ ਉਸ ਨੂੰ ਕੁਝ ਸਿੱਧ ਕਰਨ ਦੀ ਲੋੜ ਨਹੀਂ ਸੀ, ਉਹ ਦੁਨੀਆਂ ਦੇ ਪਾਪਾਂ ਲਈ ਮਰ ਰਿਹਾ ਸੀ। 41 ਆਇਤ ਵਿੱਚ, ਔਰ ਇਸੇ ਤਰ੍ਹਾਂ ਪ੍ਰਧਾਨ ਜਾਜਕਾਂ ਨੇ ਵੀ ਗ੍ਰੰਥੀਆਂ ਅਤੇ ਬਜ਼ੁਰਗਾਂ ਦੇ ਨਾਲ ਮਿਲ ਕੇ ਠੱਠਾ ਮਾਰਿਆ ਅਤੇ ਕਿਹਾ, ਉਹਨਾਂ ਲੋਕਾਂ ਨੇ ਪ੍ਰਭੂ ਯੇਸ਼ੂ ਨੂੰ ਸਲੀਬ ਤੇ ਚੜਾ ਕੇ ਵੀ ਸ਼ਾਂਤੀ ਨਾਲ ਮਰਨ ਨਾ ਦਿੱਤਾ। ਉਹ ਪ੍ਰਭੂ ਦੇ ਆਖਰੀ ਦਮ ਨਿਕਲਣ ਤੱਕ ਉੱਥੇ ਠਹਿਰੇ ਰਹੇ। ਇਸ ਸੰਬੰਧ ਵਿੱਚ ਵੇਖੋ 42 ਆਇਤ ਵਿੱਚ ਲਿਖਿਆ ਹੈ, ਉਸਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ। ਇਹ ਤਾਂ ਇਸਰਾਇਲ ਦਾ ਪਾਤਸ਼ਾਹ ਹੈ, ਹੁਣ ਸਲੀਬੋਂ ਉੱਤਰ ਆਵੇ ਤਾਂ ਅਸੀਂ ਇਸ ਉੱਤੇ ਨੇਚਾ ਕਰਾਂਗੇ। ਅਗਰ ਪ੍ਰਭੂ ਯੇਸ਼ੂ ਮਸੀਹ ਸਲੀਬ ਉੱਤੋਂ ਉੱਤਰ ਆਉਂਦੇ ਤਾਂ ਜੋ ਸਾਡੇ ਪਾਪ ਉਹਨਾਂ ਉੱਤੇ ਲੱਦੇ ਗਏ ਸਨ, ਉਹ ਸਾਨੂੰ ਨਰਕ ਦੇ ਭਾਗੀਆਂ ਨੂੰ ਭੋਗਣੇ ਪੈਣੇ ਸਨ। ਜਿਵੇਂ ਉਸਨੇ ਬਾਰਾਬਾ ਦਾ ਸਥਾਨ ਲਿਆ, ਇੰਜ ਹੀ ਉਸਨੇ ਸਾਡੇ ਸਭਨਾਂ ਦੇ ਪਾਪ ਆਪਣੇ ਉੱਤੇ ਲਏ। ਤੁਸੀਂ ਵੇਖ ਸਕਦੇ ਹੋ ਕਿ ਭੀੜ ਨੂੰ ਸਮਝ ਪੈ ਗਈ ਸੀ ਕਿ ਯੇਸ਼ੂ ਆਪਣੇ ਆਪ ਨੂੰ ਦੇਵਤਾ ਅਖਵਾ ਰਿਹਾ ਹੈ। ਇਸ ਸੰਬੰਧ ਵਿੱਚ 44 ਆਇਤ ਵਿੱਚ ਲਿਖਿਆ ਹੈ, ਔਰ ਉਹ ਡਾਕੂ ਜਿਹੜੇ ਉਹਦੇ ਨਾਲ ਸਲੀਬ ਉੱਤੇ ਚੜਾਏ ਗਏ ਇਸੇ ਤਰ੍ਹਾਂ ਉਹਨੂੰ ਬੋਲੀਆਂ ਮਾਰਦੇ ਸਨ। ਅਸੀਂ ਦੇਖਦੇ ਹਾਂ ਕਿ ਮਤੀ ਸਾਡਾ ਧਿਆਨ ਉਹਨਾਂ ਚੋਰਾਂ ਡਾਕੂਆਂ ਵੱਲ ਤਾਂ ਦਿਵਾਉਂਦਾ ਹੈ ਜੋ ਕਿ ਪ੍ਰਭੂ ਨਾਲ ਸਲੀਬ ਤੇ ਚੜਾਏ ਗਏ ਸਨ, ਪਰ ਉਹ ਸਾਨੂੰ ਇਹ ਨਹੀਂ ਦੱਸ ਸਕਿਆ ਕਿ ਉਹਨਾਂ ਚੋਰਾਂ ਵਿੱਚੋਂ ਇੱਕ ਅਜਿਹਾ ਵੀ ਸੀ ਜੋ ਯੇਸ਼ੂ ਵੱਲ ਖਿੱਚਿਆ ਗਿਆ ਸੀ। ਅੱਗੇ 45 ਆਇਤ ਵਿੱਚ ਲਿਖਿਆ ਹੈ, ਦੁਪਹਿਰਾਂ ਤੋਂ ਲੈ ਕੇ ਤੀਏ ਪਹਿਰ ਤੀਕਰ ਸਾਰੀ ਧਰਤੀ ਉੱਤੇ ਹਨੇਰਾ ਰਿਹਾ। ਅਤੇ ਅੱਗੇ ਅਸੀਂ ਦੇਖਦੇ ਹਾਂ 46 ਆਇਤ ਵਿੱਚ, ਔਰ ਤੀਏ ਕੁ ਪਹਿਰ ਯੇਸ਼ੂ ਨੇ ਉੱਚੀ ਆਵਾਜ਼ ਨਾਲ ਪੁਕਾਰਿਆ ਕਿ ਏਲੀ ਏਲੀ ਲਮਾ ਸਬਕਤਨੀ, ਜਿਸ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੈਂ ਮੈਨੂੰ ਕਿਉਂ ਛੱਡ ਦਿੱਤਾ। ਇਸ ਸਵਾਲ ਦਾ ਜਵਾਬ ਜ਼ਬੂਰਾਂ ਦੀ ਪੋਥੀ ਉਸਦਾ 22 ਜ਼ਬੂਰ ਤੇ ਪਹਿਲੀ ਆਇਤ ਵਿੱਚ ਇਸ ਤਰ੍ਹਾਂ ਹੈ, ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੈਂ ਮੈਨੂੰ ਕਿਉਂ ਛੱਡ ਦਿੱਤਾ ਹੈ। ਇੱਥੇ 3 ਆਇਤ ਵਿੱਚ ਇਸਦਾ ਜਵਾਬ ਇਸ ਤਰ੍ਹਾਂ ਹੈ, ਤੂੰ ਤਾਂ ਪਵਿੱਤਰ ਹੈ। ਅੱਗੇ 47-48 ਆਇਤ ਵਿੱਚ ਜ਼ਿਕਰ ਹੈ, ਅਤੇ ਜਿੰਨੇ ਉਹਨਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਸੁਣ ਕੇ ਬੋਲੇ, ਇਹ ਏਲੀਆ ਨੂੰ ਆਵਾਜ਼ ਮਾਰਦਾ ਹੈ। ਔਰ ਝੱਟ ਉਹਨਾਂ ਵਿੱਚੋਂ ਇੱਕ ਨੇ ਦੌੜ ਕੇ ਸਪੰਜ ਲਿਆ ਅਤੇ ਸਿਰਕੇ ਨਾਲ ਭਿਆ ਅਤੇ ਕਾਨੇ ਉੱਤੇ ਬੰਨ ਕੇ ਉਸਨੂੰ ਚੁਸਾਇਆ। ਐਸਾ ਕਿਉਂ? ਭਵਿੱਖਬਾਣੀ ਪੂਰੀ ਕਰਨ ਲਈ। ਉਹਨਾਂ ਨੇ ਖਾਣ ਲਈ ਮੈਨੂੰ ਪਿੱਤ ਦਿੱਤਾ ਅਤੇ ਤ੍ਰੇਹ ਦੇ ਵੇਲੇ ਮੈਨੂੰ ਸਿਰਕਾ ਪਿਲਾਇਆ। ਅੱਗੇ ਅਸੀਂ ਯੇਸ਼ੂ ਜੀ ਦੀ ਮੌਤ ਨਾਲ ਜੁੜੀਆਂ ਘਟਨਾਵਾਂ ਬਾਰੇ ਦੇਖਦੇ ਹਾਂ। ਪ੍ਰਭੂ ਯੇਸ਼ੂ ਜੀ ਦੀ ਮੌਤ ਦੇ ਵਕਤ ਬਹੁਤ ਵਰਣਨਯੋਗ ਚੀਜ਼ਾਂ ਵਾਪਰੀਆਂ। ਇਸਦਾ ਜ਼ਿਕਰ ਮਤੀ ਦੀ ਇੰਜੀਲ ਉਸਦਾ 27 ਦੇ 51 ਆਇਤ ਵਿੱਚ ਇਸ ਤਰ੍ਹਾਂ ਹੈ, ਔਰ ਵੇਖੋ ਹੈਕਲ ਦਾ ਪਰਦਾ ਉੱਪਰ ਤੋਂ ਲੈ ਕੇ ਹੇਠਾਂ ਤਾਈਂ ਪਾਟ ਕੇ ਦੋ ਹੋ ਗਿਆ ਅਤੇ ਧਰਤੀ ਕੰਬੀ ਅਤੇ ਚਟਾਨਾਂ ਤਿੜਕ ਗਈਆਂ। ਇਸ ਆਇਤ ਤੋਂ ਇਹ ਸਿੱਧ ਹੁੰਦਾ ਹੈ ਕਿ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਜਾਣ ਲਈ ਸਾਨੂੰ ਕਿਸੇ ਜਾਜਕ ਜਾਂ ਪ੍ਰਚਾਰਕ ਦੀ ਲੋੜ ਨਹੀਂ। ਅਸੀਂ ਯੇਸ਼ੂ ਰਾਹੀਂ ਸਿੱਧੇ ਪਰਮੇਸ਼ਵਰ ਤੀਕ ਪਹੁੰਚ ਸਕਦੇ ਹਾਂ। ਇਸ ਸੰਬੰਧ ਵਿੱਚ ਪਹਿਲਾ ਤਿਮੋਥੀ 2 ਅਧਿਆਏ ਉਸਦੀ 5ਵੀਂ ਜ਼ਿਕਰ ਇਹੀ ਕਰਦੀ ਹੈ। ਅੱਗੇ 52 ਤੇ 53 ਆਇਤ ਵਿੱਚ ਕਿਹਾ ਗਿਆ ਹੈ, ਅਤੇ ਕਬਰਾਂ ਖੁੱਲ ਗਈਆਂ ਅਤੇ ਸੁੱਤੇ ਹੋਏ ਸੰਤਾਂ ਦੀਆਂ ਬਥੇਰੀਆਂ ਲੋਤਾਂ ਉਠਾਈਆਂ ਗਈਆਂ, ਔਰ ਉਹਦੇ ਜੀ ਉੱਠਣ ਦੇ ਪਿੱਛੋਂ ਉਹ ਕਬਰਾਂ ਵਿੱਚੋਂ ਨਿਕਲ ਕੇ ਪਵਿੱਤਰ ਸ਼ਹਿਰ ਦੇ ਅੰਦਰ ਚਲੇ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ। ਇਸ ਘਟਨਾ ਬਾਰੇ ਮਤੀ ਦੁਆਰਾ ਹੀ ਜ਼ਿਕਰ ਕੀਤਾ ਗਿਆ ਹੈ, ਜਿਸ ਭੁਚਾਲ ਦਾ ਮਤੀ 27 ਦੇ ਉਸਦੀ 51 ਆਇਤ ਵਿੱਚ ਜ਼ਿਕਰ ਕੀਤਾ ਗਿਆ ਹੈ, ਉਹ ਇੱਕ ਸਮਝਦਾਰੀ ਨਾਲ ਆਇਆ ਹੋਇਆ ਭੁਚਾਲ ਸੀ। ਇਹ ਕੋਈ ਇਤਫਾਕੀਆ ਜਾਂ ਕੁਦਰਤੀ ਭੂਚਾਲ ਨਹੀਂ ਸੀ, ਕਿਉਂਕਿ ਇਸ ਨਾਲ ਕਬਰਾਂ ਖੁੱਲ ਗਈਆਂ ਸਨ ਅਤੇ ਸੁੱਤੇ ਹੋਏ ਗਿਣੇ ਚੁਣੇ ਸੰਤਾਂ ਦੀਆਂ ਲੋਥਾਂ ਹੀ ਉੱਠੀਆਂ ਸਨ। ਉਹਨਾਂ ਸੰਤ ਆਤਮਾਵਾਂ ਨੂੰ ਪਵਿੱਤਰ ਸ਼ਹਿਰ ਵੱਲ ਜਾਂਦਿਆਂ ਕਈਆਂ ਨੇ ਵੇਖਿਆ। ਅੱਗੇ 54 ਆਇਤ ਵਿੱਚ ਲਿਖਿਆ ਹੈ, ਸੂਬੇਦਾਰ ਅਤੇ ਜਿਹੜੇ ਉਹਦੇ ਨਾਲ ਯਿਸੂ ਦੀ ਰਾਖੀ ਕਰਦੇ ਸਨ ਭੂਚਾਲ ਅਤੇ ਸਾਰੀ ਵਾਰਤਾ ਵੇਖ ਕੇ ਬਹੁਤ ਡਰੇ ਅਤੇ ਬੋਲੇ, ਇਹ ਪਰਮੇਸ਼ਵਰ ਦਾ ਪੁੱਤਰ ਸੀ। ਠੀਕ ਇਸੇ ਤਰ੍ਹਾਂ ਪ੍ਰਗਟਾਵਾ ਮਾਰਕਸ ਦੀ ਅੰਜੀਲ ਉਸਦਾ 15 ਅਧਿਆਇ ਉਸਦੀ 39 ਆਇਤ ਵਿੱਚ ਵੀ ਦਰਜ ਹੈ। ਰੋਮੀ ਸੂਬੇਦਾਰ ਜੋ ਪ੍ਰਭੂ ਯਿਸੂ ਨੂੰ ਸਲੀਬੀ ਮੌਤ ਦੇਣ ਦਾ ਕਰਤਾ ਧਰਤਾ ਸੀ, ਮਸੀਹ ਦੀ ਸਲੀਬ ਦੇ ਥੱਲੇ ਖੜਾ ਸੀ। ਜਦ ਉਸਨੇ ਉੱਪਰ ਦੱਸੇ ਸਾਰੇ ਦ੍ਰਿਸ਼ਟਾਂਤ ਵੇਖੇ ਤਾਂ ਉਸਨੂੰ ਵਿਸ਼ਵਾਸ ਹੋ ਗਿਆ ਕਿ ਯਿਸੂ ਪਰਮੇਸ਼ਵਰ ਦਾ ਪੁੱਤਰ ਸੀ। ਉਸਨੂੰ ਸ਼ਾਇਦ ਇਸ ਗੱਲ ਦਾ ਗਿਆਨ ਨਾ ਹੋਵੇਗਾ ਕਿ ਯਿਸੂ ਪਰਮੇਸ਼ਵਰ ਦਾ ਪੁੱਤਰ ਸੀ। ਇਸ ਤੋਂ ਅੱਗੇ ਮੱਤੀ ਉਸਦਾ 27 ਅਧਿਆਇ 55 ਅਤੇ 56 ਵਚਨ ਵਿੱਚ ਕਿਹਾ ਗਿਆ ਹੈ, ਉੱਥੇ ਬਹੁਤ ਤੀਵੀਆਂ ਦੂਰੋਂ ਵੇਖ ਰਹੀਆਂ ਸਨ ਜਿਹੜੀਆਂ ਯਿਸੂ ਦੇ ਨਾਲ ਗਲੀਲ ਤੋਂ ਉਹਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ। ਉਹਨਾਂ ਵਿੱਚ ਮਰੀਅਮ ਮਗਦਲੀਨੀ ਅਤੇ ਯਕੂਬ ਔਰ ਯੋਸ਼ਿਸ਼ ਦੀ ਮਾਤਾ ਮਰੀਅਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ। ਪ੍ਰਭੂ ਨੇ ਆਪਣੇ ਪ੍ਰਾਣ ਸਾਡੇ ਸਾਰਿਆਂ ਦੀ ਖਾਤਰ ਦਿੱਤੇ। ਉਹ ਸਾਡੇ ਪਾਪਾਂ ਦੀ ਖਾਤਰ ਮੋਇਆ, ਆਪ ਦੇ ਪਾਪ ਵੀ ਉਸ ਉੱਤੇ ਲੱਦੇ ਗਏ ਸਨ। ਪ੍ਰਭੂ ਆਪ ਦੀ ਮਦਦ ਕਰੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਸਾਡਾ ਪਤਾ ਹੈ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।